ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਸਿੱਖਣ ਜਾ ਰਹੇ ਹਾਂ ਉਹ ਹੈ ਪਹਿਲਾ ਥੈਸਲੋਨੀਕੀ ਆ, ਉਹਦਾ 2 ਬਾਬ ਉਹਦੀ 1-12 ਅੱਜ ਤੱਕ। ਅੱਜ ਦਾ ਸਾਡਾ ਵਿਸ਼ਾ ਹੈ ਇੱਕ ਸਿਹਤਮੰਦ ਖੁਸ਼ਖਬਰੀ ਵਰਕਰ ਤੋਂ ਸਿੱਖਣਾ। ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਅੱਜ ਸਾਡੇ ਸਮਾਜ ਵਿੱਚ ਰੋਲ ਮਾਡਲ ਬਾਰੇ ਬਹੁਤ ਚਰਚਾ ਹੈ। ਪ੍ਰੈਸ ਵਿੱਚ ਹਮੇਸ਼ਾ ਕਹਾਣੀਆਂ ਹੁੰਦੀਆਂ ਹਨ ਜਾਂ ਸਰਕਾਰੀ ਮੰਤਰੀਆਂ ਵੱਲੋਂ ਰੋਲ ਮਾਡਲਾਂ ਦੀ ਜ਼ਰੂਰਤ ਬਾਰੇ ਟਿੱਪਣੀਆਂ ਹੁੰਦੀਆਂ ਹਨ। ਹਾਲ ਹੀ ਵਿੱਚ ਅਸੀਂ ਮੁੰਡਿਆਂ ਲਈ ਚੰਗੇ ਪੁਰਸ਼ ਰੋਲ ਮਾਡਲ ਦੀ ਜ਼ਰੂਰਤ ਬਾਰੇ ਸੁਣਿਆ ਹੈ, ਤਾਂ ਜੋ ਉਹਨਾਂ ਨੂੰ ਜ਼ਹਿਰੀਲੀ ਮਰਦਾਨਗੀ ਕਹੇ ਜਾਣ ਵਾਲੇ ਦੇ ਝੁਕਣ ਤੋਂ ਰੋਕਿਆ ਜਾ ਸਕੇ, ਉਹਨਾਂ ਨੂੰ ਸੋਸ਼ਲ ਮੀਡੀਆ ਪ੍ਰਭਾਵਕਾਂ ਦਾ ਪਾਲਣ ਕਰਨ ਤੋਂ ਰੋਕਿਆ ਜਾ ਸਕੇ। ਕਈ ਵਾਰ ਫੁੱਟਬਾਲਰ ਹੁੰਦੇ ਹਨ ਜੋ ਰੋਲ ਮਾਡਲ ਜਾਂ ਔਰਤਾਂ ਪੁਲਾੜ ਯਾਤਰੀਆਂ ਜਾਂ ਕੁਝ ਵੀ ਹੋਣ ਦੇ ਨਾਤੇ ਖੜ੍ਹੇ ਰਹਿੰਦੇ ਹਨ। ਇੱਕ ਕਹਾਵਤ ਹੈ ਜੋ ਅਸੀਂ ਅਕਸਰ ਸੁਣਦੇ ਹਾਂ, ਜੇ ਤੁਸੀਂ ਇਹ ਬਣ ਜਾ ਰਹੇ ਹੋ ਤਾਂ ਤੁਹਾਨੂੰ ਇਹ ਦੇਖਣ ਦੀ ਜ਼ਰੂਰਤ ਹੈ, ਅਤੇ ਇਸ ਵਿੱਚ ਬਹੁਤ ਸੱਚਾਈ ਹੈ। ਜੇਕਰ ਬੱਚਿਆਂ ਦੀਆਂ ਚੰਗੀਆਂ ਮਾਵਾਂ ਅਤੇ ਪਿਤਾ ਹਨ ਤਾਂ ਉਹਨਾਂ ਦੇ ਚੰਗੇ ਮਾਵਾਂ ਅਤੇ ਪਿਤਾ ਬਣਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੇਕਰ ਉਹਨਾਂ ਕੋਲ ਚੰਗੇ ਪਰਿਵਾਰਕ ਰੋਲ ਮਾਡਲ ਹਨ ਤਾਂ ਉਹਨਾਂ ਦੇ ਸਕਾਰਾਤਮਕ ਤਰੀਕੇ ਨਾਲ ਜੀਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਰ ਇਹ ਦੋਵਾਂ ਤਰੀਕਿਆਂ ਨੂੰ ਕੱਟਦਾ ਹੈ। ਮਾਡਲ ਜੋ ਵੀ ਹੋਵੇ, ਇਹ ਤੁਹਾਨੂੰ ਆਕਾਰ ਦੇਣ ਦੀ ਸੰਭਾਵਨਾ ਰੱਖਦਾ ਹੈ। ਤੁਸੀਂ ਕਹਿ ਸਕਦੇ ਹੋ ਤੁਸੀਂ ਜੋ ਵੀ ਦੇਖਦੇ ਹੋ ਤੁਹਾਡੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜ਼ਿੰਦਗੀ ਦੇ ਹਰ ਪਹਿਲੂ ਵਿੱਚ ਚੰਗੇ ਰੋਲ ਮਾਡਲ, ਚੰਗੀਆਂ ਉਦਾਹਰਨਾਂ ਹੋ ਸਕਦੀਆਂ ਹਨ ਅਤੇ ਮਾੜੀਆਂ ਉਦਾਹਰਨਾਂ ਵੀ ਹੋ ਸਕਦੀਆਂ ਹਨ। ਉਮੀਦ ਹੈ ਕਿ ਤੁਸੀਂ ਜਾਣਦੇ ਹੋਵੋਗੇ ਕਿ ਅਸੀਂ ਪੌਲਸ ਦੀ ਤਸਲੋਨਿਕਿਆਂ ਨੂੰ ਲਿਖੀ ਪਹਿਲੀ ਚਿੱਠੀ ਵਿੱਚ ਇਸ ਨਵੀਂ ਲੜੀ ਦੀ ਸ਼ੁਰੂਆਤ ਵਿੱਚ ਹਾਂ। ਉਸਨੇ ਰਾਤ ਨੂੰ ਭੱਜਣ ਤੋਂ ਪਹਿਲਾਂ ਬਹੁਤ ਘੱਟ ਸਮੇਂ ਵਿੱਚ ਇਸ ਚਰਚ ਨੂੰ ਸਥਾਪਿਤ ਕੀਤਾ ਹੈ। ਉਸਨੇ ਆਪਣੇ ਸਾਥੀ ਤਿਮੋਥੀਅਸ ਨੂੰ ਖੁਸ਼ਖਬਰੀ ਦੇ ਸੇਵਕ ਵਜੋਂ ਉਹਨਾਂ ਵਿੱਚ ਕੰਮ ਕਰਨ ਲਈ ਭੇਜਿਆ, ਅਤੇ ਫਿਰ ਤਿਮੋਥੀਅਸ ਨੇ ਉਸਨੂੰ ਇੱਕ ਰਿਪੋਰਟ ਦਿੱਤੀ, ਅਤੇ ਇਹ ਚਿੱਠੀ ਉਸ ਰਿਪੋਰਟ ਦਾ ਪੌਲਸ ਦਾ ਜਵਾਬ ਹੈ। ਤੁਹਾਨੂੰ ਪਿਛਲੇ ਹਫ਼ਤੇ ਤੋਂ ਯਾਦ ਹੋਵੇਗਾ ਕਿ ਇਸ ਚਿੱਠੀ ਵਿੱਚ ਨਕਲ ਜਾਂ ਚੰਗੀ ਉਦਾਹਰਨ ਹੋਣ ਦਾ ਵਿਸ਼ਾ ਮਜ਼ਬੂਤ ਹੈ। ਅਧਿਆਇ 1:6-7 ਪੌਲਸ ਨੇ ਕਿਹਾ, ਅਤੇ ਤੁਸੀਂ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਵਾਲੇ ਬਣ ਗਏ, ਕਿਉਂਕਿ ਤੁਸੀਂ ਬਹੁਤ ਦੁੱਖਾਂ ਵਿੱਚ ਬਚਨ ਨੂੰ ਪਵਿੱਤਰ ਆਤਮਾ ਦੇ ਆਨੰਦ ਨਾਲ ਪ੍ਰਾਪਤ ਕੀਤਾ। ਇਸ ਲਈ ਤੁਸੀਂ ਮਕਦੂਨੀਆ ਅਤੇ ਅਖਾਇਆ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਉਦਾਹਰਣ ਬਣ ਗਏ ਹੋ। ਇਹ ਥੈਸਲੋਨੀਕੀਆ ਦੇ ਵਿਸ਼ਵਾਸੀ ਪੌਲਸ ਅਤੇ ਪ੍ਰਭੂ ਯਿਸੂ ਮਸੀਹ ਦੀ ਰੀਸ ਕਰਨ ਵਾਲੇ ਬਣ ਗਏ ਸਨ। ਇਹਨਾਂ ਵਿਸ਼ਵਾਸੀਆਂ ਲਈ ਅੰਤਿਮ ਨਮੂਨਾ ਖੁਦ ਪ੍ਰਭੂ ਸੀ, ਅਤੇ ਕਿਉਂਕਿ ਪੌਲਸ ਪ੍ਰਭੂ ਦਾ ਅਨੁਸਰਣ ਕਰਦਾ ਸੀ ਅਤੇ ਆਪਣੇ ਆਪ ਨੂੰ ਪ੍ਰਭੂ ਯਿਸੂ ਦੇ 'ਤੇ ਨਮੂਨਾ ਬਣਾਉਂਦਾ ਸੀ, ਇਸ ਲਈ ਉਹਨਾਂ ਨੇ ਉਦਾਹਰਨ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੂਜਿਆਂ ਦੇ ਧਰਮੀ ਜੀਵਨ ਦੀ ਇੰਨੀ ਨੇੜਿਓਂ ਪਾਲਣਾ ਕੀਤੀ, ਉਹਨਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਉਦਾਹਰਨ ਦੀ ਇੰਨੀ ਨੇੜਿਓਂ ਪਾਲਣਾ ਕੀਤੀ ਕਿ ਉਹ ਖੁਦ ਪੂਰੇ ਖੇਤਰ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਨਮੂਨਾ ਅਤੇ ਉਦਾਹਰਣ ਬਣ ਗਏ। ਉਹ ਇੱਕ ਈਸਾਈ ਨੂੰ ਕੀ ਹੋਣਾ ਚਾਹੀਦਾ ਹੈ ਦੇ ਨਮੂਨੇ ਬਣ ਗਏ, ਅਤੇ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਕਿ ਈਸਾਈ ਕਿਰਤਰ ਦੀ ਇੱਕ ਲੜੀ ਪ੍ਰਤੀਕਿਰਿਆ ਸੀ। ਪ੍ਰਭੂ ਯਿਸੂ ਮਸੀਹ ਪੌਲਸ, ਸੀਲਾਸ, ਤਿਮੋਥੀਅਸ, ਥੈਸਲੋਨੀਕੀਆ ਦੇ ਵਿਸ਼ਵਾਸੀ, ਮਕਦੂਨੀਆ ਅਤੇ ਅਖਾਇਆ ਅਤੇ ਹਰ ਜਗ੍ਹਾ ਈਸਾਈ ਕਿਰਤਰ ਦੀ ਇੱਕ ਲੜੀ ਪ੍ਰਤੀਕਿਰਿਆ ਹੈ। ਹੁਣ ਉਹ ਨਕਲ ਥੀਮ 2:14 ਵਿੱਚ ਦੁਹਰਾਉਂਦਾ ਹੈ, ਤੁਹਾਡੇ ਲਈ ਭਰਾਵੋ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀਆਂ ਕਲੀਸਿਯਾਵਾਂ ਦੀ ਰੀਸ ਕਰਨ ਵਾਲੇ ਬਣੋ। ਇਸ ਲਈ ਇਸ ਪੱਤਰ ਵਿੱਚ ਚੰਗੇ ਰੋਲ ਮਾਡਲਾਂ ਦੀ ਨਕਲ ਕਰਨ ਬਾਰੇ ਬਹੁਤ ਕੁਝ ਹੈ। ਪਿਛਲੇ ਹਫ਼ਤੇ ਅਸੀਂ ਇੱਕ ਸਿਹਤਮੰਦ ਚਰਚ ਲਈ ਸ਼ੁਕਰਗੁਜ਼ਾਰ ਹੋਣ ਦੇ ਕਾਰਨ 'ਤੇ ਵਿਚਾਰ ਕੀਤਾ ਸੀ। ਅਸੀਂ ਸਿਹਤਮੰਦ ਥੈਸਲੋਨੀਕੀਆ ਚਰਚ ਨੂੰ ਦੇਖ ਰਹੇ ਸੀ ਅਤੇ ਆਪਣੇ ਆਪ ਨੂੰ ਉਸ 'ਤੇ ਮਾਡਲ ਬਣਾਉਣ ਦੇ ਉਤਸ਼ਾਹਿਤ ਕੀਤਾ, ਅਤੇ ਵਿਸ਼ਵਾਸ ਦੇ ਪਹਿਲਾ ਨੰਬਰ ਵਿਸ਼ਵਾਸ ਦੇ ਕੰਮਾਂ, ਪਿਆਰ ਦੇ ਕੰਮ ਅਤੇ ਉਮੀਦ ਦੀ ਦ੍ਰਿੜਤਾ ਲਈ ਧੰਨਵਾਦੀ ਬਣੋ। ਦੂਜਾ ਸੀ ਪਰਮੇਸ਼ੁਰ ਦੁਆਰਾ ਪਿਆਰ ਕੀਤੇ ਜਾਣ ਅਤੇ ਚੁਣੇ ਜਾਣ ਲਈ ਧੰਨਵਾਦੀ ਬਣੋ। ਤੀਸਰਾ ਦੁੱਖਾਂ ਵਿੱਚ ਵਫ਼ਾਦਾਰੀ ਲਈ ਧੰਨਵਾਦੀ ਬਣੋ। ਚੌਥਾ ਦੂਜਿਆਂ ਲਈ ਚੰਗੀਆਂ ਉਦਾਹਰਨਾਂ ਲਈ ਧੰਨਵਾਦੀ ਬਣੋ। ਅਤੇ ਅੱਜ ਸਵੇਰੇ ਜਦੋਂ ਅਸੀਂ ਪਰਮੇਸ਼ੁਰ ਦੇ ਵਚਨ ਵੱਲ ਮੁੜਦੇ ਹਾਂ ਤਾਂ ਸਾਨੂੰ ਦੁਬਾਰਾ ਚੰਗੀਆਂ ਉਦਾਹਰਨਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਚੰਗੇ ਮਾਡਲ ਅਤੇ ਉਹ ਬਣੋ ਜੇ ਅਸੀਂ ਇਸ ਨੂੰ ਦੇਖ ਸਕਦੇ ਹਾਂ ਅਤੇ ਅਸੀਂ ਇਹ ਹੋ ਸਕਦੇ ਹਾਂ। ਅਤੇ ਇਸ ਹਫ਼ਤੇ ਅਧਿਆਏ 2:12 ਆਇਤ ਵਿੱਚ ਅਸੀਂ ਇੱਕ ਸਿਹਤਮੰਦ ਖੁਸ਼ਖਬਰੀ ਵਰਕਰ ਤੋਂ ਸਿੱਖ ਰਹੇ ਹਾਂ। ਅਸੀਂ ਇਸ ਬਾਰੇ ਸਿੱਖ ਰਹੇ ਹਾਂ ਕਿ ਇੱਕ ਸਿਹਤਮੰਦ ਖੁਸ਼ਖਬਰੀ ਵਰਕਰ ਕਿਹੋ ਜਿਹਾ ਦਿਖਾਈ ਦਿੰਦਾ ਹੈ, ਅਤੇ ਇਹ ਮਹੱਤਵਪੂਰਨ ਹੈ ਕਿ ਕਿਉਂਕਿ ਸਾਰੇ ਖੁਸ਼ਖਬਰੀ ਵਰਕਰ ਸਿਹਤਮੰਦ ਖੁਸ਼ਖਬਰੀ ਵਰਕਰ ਨਹੀਂ ਹੁੰਦੇ। ਅਸੀਂ ਸਾਰਿਆਂ ਨੇ ਖੁਸ਼ਖਬਰੀ ਵਰਕਰਾਂ ਦੀਆਂ ਕਹਾਣੀਆਂ ਸੁਣੀਆਂ ਹਨ, ਡਿੱਗ ਕੇ ਆਪਣੀ ਗਵਾਹੀ ਨੂੰ ਤੋੜ ਦਿੰਦੇ ਹਨ ਅਤੇ ਘੋਰ ਪਾਪ ਵਿੱਚ ਹੁੰਦੇ ਹਨ। ਅਸੀਂ ਸਾਰਿਆਂ ਨੇ ਖੁਸ਼ਖਬਰੀ ਦੀ ਸੇਵਕਾਂ ਦੀਆਂ ਕਹਾਣੀਆਂ ਸੁਣੀਆਂ ਹਨ ਜੋ ਆਪਣੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਤੇ ਅਸਲੀਅਤ ਇਹ ਹੈ ਕਿ ਹਰ ਇੱਕ ਖੁਸ਼ਖਬਰੀ ਦੇ ਸੇਵਕ ਵਿੱਚ ਗਲਤ ਹੋਣ, ਨੁਕਸਾਨ ਹੋਣ, ਪਾਪ ਵਿੱਚ ਡਿੱਗਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਸ ਲਈ ਚੰਗੇ ਮਾਡਲਾਂ ਦੀ ਭਾਲ ਕਰਨਾ ਮਹੱਤਵਪੂਰਨ ਹੈ। ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਉਚਿਤ ਹੋਵੇਗਾ ਕਿ ਇਸ ਹਵਾਲੇ ਦਾ ਮੁੱਖ ਉਪਯੋਗ ਖੁਸ਼ਖਬਰੀ ਦੇ ਸੇਵਕਾਂ ਲਈ ਹੈ। ਪੌਲੁਸ ਇੱਕ ਰਸੂਲ ਸੀ ਅਤੇ ਇਸ ਹਵਾਲੇ ਵਿੱਚ ਉਹ ਆਪਣੀਆਂ ਤਰਜੀਹਾਂ, ਉਸ ਦੀ ਇਮਾਨਦਾਰੀ, ਉਸ ਦੇ ਪਿਆਰ ਅਤੇ ਉਸ ਲੋਕਾਂ ਲਈ ਦੇਖਭਾਲ ਬਾਰੇ ਗੱਲ ਕਰ ਰਿਹਾ ਹੈ ਅਤੇ ਇਸ ਲਈ ਸਾਰੇ ਮਾਡਲ ਖੁਸ਼ਖਬਰੀ ਦੇ ਸੇਵਕਾਂ ਲਈ ਹਨ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਬੰਦ ਕਰੋ ਅਤੇ ਸੋਚੋ ਕਿ ਇਸ ਦਾ ਤੁਹਾਡੇ ਨਾਲ ਕੀ ਲੈਣਾ ਦੇਣਾ ਹੈ, ਨਹੀਂ ਜਾਂ ਤੁਹਾਡੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ, ਇੱਕ ਮਿੰਟ ਰੁਕੋ, ਕਿਉਂਕਿ ਅਸੀਂ ਸਾਰੇ ਇੱਕ ਜਾਂ ਦੂਜੇ ਹੱਦ ਤੱਕ ਖੁਸ਼ਖਬਰੀ ਦੇ ਸੇਵਕ ਬਣਨ ਲਈ ਬੁਲਾਏ ਗਏ ਹਾਂ। ਹਾਂ, ਮੁੱਖ ਉਪਯੋਗ ਪਾਦਰੀ ਅਤੇ ਬਜ਼ੁਰਗਾਂ ਲਈ ਹੋਣ ਜਾ ਰਿਹਾ ਹੈ, ਪਰ ਸਟਾਫ, ਡੀਕਨ, ਬੱਚਿਆਂ ਦੇ ਚਰਚ ਦੇ ਆਗੂਆਂ, ਬੱਚਿਆਂ, ਕਿੰਗਸ ਕਲੱਬਸ, ਰੂਟੇਡ ਅਤੇ ਸਪਾਊਟਸ ਦੇ ਆਗੂਆਂ, ਗਰੋਥ ਗਰੁੱਪ ਦੇ ਆਗੂਆਂ, ਸੇਵਕਾਂ ਦੇ ਲਈ ਅਤੇ ਆਗੂਆਂ ਲਈ ਵੀ ਇਹ ਲਾਗੂ ਹੁੰਦਾ ਹੈ। ਇਹ ਹਰ ਇੱਕ ਈਸਾਈ ਲਈ ਵੀ ਲਾਗੂ ਹੁੰਦਾ ਹੈ ਜਦੋਂ ਉਹ ਚਰਚ ਵਿੱਚ ਦੂਜਿਆਂ ਨਾਲ ਅਤੇ ਦੁਨੀਆਂ ਦੇ ਲੋਕਾਂ ਨਾਲ ਜੁੜਦੇ ਹਨ। ਇਸ ਹਵਾਲੇ ਵਿੱਚ ਪੌਲੁਸ ਦੁਆਰਾ ਜੋ ਮਾਡਲ ਬਣਾਇਆ ਜਾ ਰਿਹਾ ਹੈ ਉਹ ਸਾਡੇ ਸਾਰਿਆਂ ਲਈ ਅੰਤਮ 'ਤੇ ਲਾਗੂ ਹੁੰਦਾ ਹੈ। ਉਹ ਸਾਨੂੰ ਪਰਮੇਸ਼ੁਰ ਦੇ ਲੋਕਾਂ ਲਈ ਆਪਣਾ ਦਿਲ ਦਿਖਾ ਰਿਹਾ ਹੈ। ਇਹ ਇੱਕ ਦਿਲ ਅਤੇ ਇੱਕ ਰਵੱਈਆ ਹੈ ਜੋ ਪ੍ਰਭੂ ਯਿਸੂ ਮਸੀਹ ਦੇ ਆਪਣੇ ਪਿਆਰੇ ਲੋਕਾਂ ਪ੍ਰਤੀ ਦਿਲ ਅਤੇ ਰਵੱਈਏ ਦੁਆਰਾ ਆਕਾਰ ਦਿੱਤਾ ਗਿਆ ਹੈ। ਇਸ ਲਈ ਅਸੀਂ ਇਸ ਚਰਚ ਨਾਲ ਪੌਲੁਸ ਰਸੂਲ ਦੇ ਵਿਵਹਾਰ ਨੂੰ ਦੇਖਣ ਜਾ ਰਹੇ ਹਾਂ ਅਤੇ ਇਹ ਸਵਾਲ ਪੁੱਛ ਰਹੇ ਹਾਂ, ਅਸੀਂ ਇਸ ਸਿਹਤਮੰਦ ਖੁਸ਼ਖਬਰੀ ਵਰਕਰ ਤੋਂ ਕੀ ਸਿੱਖ ਸਕਦੇ ਹਾਂ? ਅਤੇ ਪਹਿਲੀ ਗੱਲ ਇਹ ਹੈ ਕਿ ਅਸੀਂ ਕਰ ਸਕਦੇ ਹਾਂ, ਸਾਡੀ ਸਹੀ ਤਰਜੀਹਾਂ ਸਿੱਖੋ, ਸੋ ਜਿਹੜੀਆਂ ਰਾਈਟ ਪ੍ਰਾਇਓਰਿਟੀਜ਼ ਜਿਹੜੀਆਂ ਉਹ ਸਿੱਖਣੀਆਂ, ਸਹੀ ਤਰਜੀਹਾਂ ਸਿੱਖੀਏ। ਇੱਕ ਅਤੇ ਦੋ ਅਧਿਆਇ ਦੋ ਦੀ ਸ਼ੁਰੂਆਤ ਪੌਲੁਸ ਦੁਆਰਾ ਪਹਿਲਾਂ ਹੀ ਕਹੇ ਗਏ ਸ਼ਬਦਾਂ ਦੀ ਸਿੱਧੀ ਨਿਰੰਤਰਤਾ ਹੈ। ਦੋਵੇਂ ਭਾਗ ਉਸ ਜੋੜਨ ਵਾਲੇ ਸ਼ਬਦ ਲਈ ਦੁਬਾਰਾ ਇਕੱਠੇ ਕਰੇ ਰੱਖੇ ਗਏ ਹਨ। ਆਇਤਾਂ ਨੂੰ ਵੇਖੋ, ਕਿਉਂਕਿ ਤੁਸੀਂ ਖੁਦ ਜਾਣਦੇ ਹੋ ਭਰਾਵੋ ਕਿ ਸਾਡਾ ਤੁਹਾਡੇ ਕੋਲ ਆਉਣਾ ਵਿਅਰਥ ਨਹੀਂ ਸੀ, ਪਰ ਭਾਵੇਂ ਅਸੀਂ ਪਹਿਲਾਂ ਹੀ ਫਿਲੀਪੀਓ ਵਿੱਚ ਦੁੱਖ ਚੱਲ ਚੁੱਕੇ ਸੀ ਅਤੇ ਬੇਇੱਜ਼ਤੀ ਨਾਲ ਪੇਸ਼ ਆਏ ਸੀ, ਜਿਵੇਂ ਕਿ ਤੁਸੀਂ ਜਾਣਦੇ ਹੋ ਸਾਨੂੰ ਆਪਣੇ ਪਰਮੇਸ਼ੁਰ ਵਿੱਚ ਬਹੁਤ ਸਾਰੇ ਸੰਘਰਸ਼ਾਂ ਦੇ ਵਿਚਕਾਰ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਨ ਦੀ ਹਿੰਮਤ ਸੀ। ਥੈਸਲੋਨੀਕਾ ਦੀ ਕਲੀਸਿਆ ਨੂੰ ਉਹ ਯਾਦ ਦਿਵਾਇਆ ਜਾ ਰਿਹਾ ਹੈ ਜੋ ਉਹ ਜਾਣਦੇ ਨਹੀਂ, ਉਹ ਜਾਣਦੇ ਹਨ ਕਿ ਤੁਸੀਂ ਹੋ ਕਿ ਪੌਲੁਸ ਉਹਨਾਂ ਨੂੰ ਸਾਰੇ ਜਿਹੜਾ ਉਹਨਾਂ ਨੂੰ ਉਸ ਬਾਰੇ ਸੋਚਣ ਲਈ ਕਿਵੇਂ ਆਕਰਸ਼ਿਤ ਕਰ ਰਿਹਾ ਹੈ ਜੋ ਉਹਨਾਂ ਨੇ ਉਸ ਵਿੱਚ ਅਤੇ ਉਸਦੇ ਸਾਥੀਆਂ ਵਿੱਚ ਦੇਖਿਆ ਹੈ। ਉਹ ਉਹਨਾਂ ਨੂੰ ਉਦਾਹਰਣ ਵੱਲ ਦੇਖਣ ਲਈ ਕਹਿ ਰਿਹਾ ਹੈ। ਤੁਸੀਂ ਖੁਦ ਜਾਣਦੇ ਹੋ ਭਰਾਵੋ, ਇਸ ਸ਼ਬਦ ਭਰਾਵੋ ਬਾਰੇ ਸਿਰਫ ਇੱਕ ਸ਼ਬਦ ਮੂਲ ਯੂਨਾਨੀ ਸ਼ਬਦ ਭਰਾਵਾਂ ਅਤੇ ਭੈਣਾਂ ਨੂੰ ਦਰਸਾਉਣ ਲਈ ਵਰਤਿਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੁੰਡੇ ਸ਼ਬਦ ਵਰਗਾ ਹੈ, ਇਸ ਦਾ ਮੂਲ ਪੁਲਿੰਗ ਹੈ, ਪਰ ਆਧੁਨਿਕ ਵਰਤੋਂ ਇਸ ਵਿੱਚ ਜੇਕਰ ਮੈਂ ਉੱਥੇ ਦੇਖੋ ਮੁੰਡਿਓ ਤਾਂ ਤੁਸੀਂ ਸਮਝੋਗੇ ਕਿ ਮਰਦਾਂ ਅਤੇ ਔਰਤਾਂ ਨੂੰ ਸ਼ਾਮਿਲ ਕਰਦਾ ਹੈ। ਇਸ ਲਈ ਉਹ ਪੂਰੀ ਕਲੀਸਿਆ ਨੂੰ ਕਹਿ ਰਿਹਾ ਹੈ, ਤੁਸੀਂ ਖੁਦ ਜਾਣਦੇ ਹੋ ਜਿਵੇਂ ਤੁਸੀਂ ਜਾਣਦੇ ਹੋ, ਕਹਿੰਦਾ ਹੈ ਜਿਵੇਂ ਤੁਸੀਂ ਜਾਣਦੇ ਹੋ ਦੋ ਜਾਂ ਤਿੰਨ ਵਾਰ ਅਤੇ ਉਹਨਾਂ ਨੂੰ ਗਵਾਹ ਵਜੋਂ ਦਰਸਾਉਂਦਾ ਹੈ। ਉਹ ਚਾਹੁੰਦਾ ਹੈ ਕਿ ਉਹ ਉਸ ਵੱਲ ਵੇਖਣ ਅਤੇ ਉਹ ਕਿਵੇਂ ਆਇਆ ਅਤੇ ਉਸਨੇ ਕੀ ਕਿਹਾ ਅਤੇ ਉਸਨੇ ਕੀ ਕੀਤਾ, ਉਹ ਉਸ ਸਭ ਵੱਲ ਧਿਆਨ ਖਿੱਚ ਰਿਹਾ ਹੈ। ਇਹਨਾਂ ਪਹਿਲੀਆਂ ਦੋ ਆਇਤਾਂ ਵਿੱਚ ਉਹ ਉਹਨਾਂ ਨੂੰ ਥੈਸਲੋਨੀਕਾ ਆਉਣ ਦੇ ਹਾਲਾਤਾਂ ਦੀ ਯਾਦ ਦਿਵਾਉਂਦਾ ਹੈ। ਤੁਹਾਨੂੰ ਯਾਦ ਹੈ ਕਿ ਅਸੀਂ ਪਿਛਲੇ ਹਫ਼ਤੇ ਇਸ ਬਾਰੇ ਗੱਲ ਕੀਤੀ ਸੀ ਕਿ ਫਿਲੀਪੀ ਵਿੱਚ ਕੁੱਟਮਾਰ ਕੀਤੀ ਗਈ, ਕੈਦ ਕੀਤਾ ਗਿਆ ਅਤੇ ਸ਼ਰਮਨਾਕ ਦੋਸ਼ ਲਗਾਏ ਗਏ। ਉੱਥੇ ਚਰਚ ਸਥਾਪਿਤ ਕੀਤਾ ਗਿਆ ਸੀ, ਪਰ ਇਸ ਦੀ ਨਿੱਜੀ ਕੀਮਤ ਸੀ। ਅਸੀਂ ਫਿਲੀਪੀ ਵਿੱਚ ਦੁੱਖ ਝੱਲੇ ਅਤੇ ਸ਼ਰਮਨਾਕ ਸਲੂਕ ਕੀਤਾ, ਪਰ ਤੁਸੀਂ ਜਾਣਦੇ ਹੋ ਕਿ ਉਸ ਮੁਸੀਬਤ ਦੇ ਬਾਵਜੂਦ ਸਾਨੂੰ ਆਪਣੇ ਪਰਮੇਸ਼ੁਰ ਵਿੱਚ ਦਲੇਰੀ ਸੀ ਕਿ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾਈਏ, ਭਾਵੇਂ ਇਸ ਨੇ ਥੈਸਲੋਨੀਕਾ ਵਿੱਚ ਸਾਨੂੰ ਹੋਰ ਦਰਦ ਅਤੇ ਮੁਸੀਬਤ ਦਿੱਤੀ। ਖੈਰ, ਅਸੀਂ ਇਸ ਅਸੀਂ ਇਸ ਸਿਹਤਮੰਦ ਖੁਸ਼ਖਬਰੀ ਸੇਵਕ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਸਿੱਖਦੇ ਹਾਂ ਕਿ ਉਸਦੀ ਸਹੀ ਤਰਗੀਬ ਸੀ ਕਿ ਸਾਨੂੰ ਆਪਣੇ ਪਰਮੇਸ਼ੁਰ ਦੀ ਦਲੇਰੀ ਸੀ ਕਿ ਅਸੀਂ ਤੁਹਾਨੂੰ ਆ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾਈਏ। ਪੌਲੁਸ, ਸਿਲਾਸ ਅਤੇ ਤਿਮੋਥੀ ਦੀ ਇੱਕ ਮੁੱਖ ਤਰਗੀਬ ਸੀ ਜਿਸ ਨੇ ਉਹਨਾਂ ਦੇ ਜੀਵਨ ਨੂੰ ਆਕਾਰ ਦਿੱਤਾ, ਜਿਸ ਨੇ ਉਹਨਾਂ ਦੀ ਸੇਵਕਾਈ ਨੂੰ ਢਾਲਿਆ, ਅਤੇ ਇਹ ਸੀ ਨਿਡਰਤਾ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਨਾ। ਸਿਹਤਮੰਦ ਖੁਸ਼ਖਬਰੀ ਸੇਵਕ ਦਲੇਰੀ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਦੇ ਹਨ। ਸਿਹਤਮੰਦ ਖੁਸ਼ਖਬਰੀ ਸੇਵਕ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਨੂੰ ਤਰਜੀਹ ਦਿੰਦੇ ਹਨ। ਪਰਮੇਸ਼ੁਰ ਪੌਲੁਸ ਇੱਥੇ ਸਾਨੂੰ ਆਪਣਾ ਦਿਲ ਦਿਖਾ ਰਿਹਾ ਹੈ। ਪੌਲੁਸ ਸਾਨੂੰ ਇਸ ਗੱਲ ਦੀ ਸਮਝ ਦੇ ਰਿਹਾ ਹੈ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਕਿਵੇਂ ਦੇਖਦਾ ਹੈ, ਜ਼ਿੰਦਗੀ ਵਿੱਚ ਉਸਦੀਆਂ ਤਰਜੀਹਾਂ ਕੀ ਹਨ, ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਉਸਦੇ ਕੇਂਦਰ ਵਿੱਚ ਸੀ। ਭਾਵੇਂ ਤੁਸੀਂ ਇੱਕ ਪਾਦਰੀ ਹੋ ਜਾਂ ਕੋਈ ਅਜਿਹਾ ਵਿਅਕਤੀ ਜਿਸ ਨੂੰ 5 ਮਿੰਟ ਪਹਿਲਾਂ ਬਚਾਇਆ ਗਿਆ ਸੀ, ਤੁਹਾਨੂੰ ਜ਼ਿੰਦਗੀ ਵਿੱਚ ਸਹੀ ਤਰਜੀਹਾਂ ਨਿਰਧਾਰਿਤ ਕਰਨਾ ਸਿੱਖਣਾ ਪਵੇਗਾ ਕਿ ਤੁਸੀਂ ਇੱਕ ਮਿੰਟ ਕੱਢੋਗੇ ਅਤੇ ਵਿਚਾਰ ਕਰੋਗੇ ਕਿ ਤੁਹਾਡੀਆਂ ਤਰਜੀਹਾਂ ਕੀ ਹਨ। ਤੁਸੀਂ ਦੇਖੋਗੇ ਸਾਨੂੰ ਆਪਣੀਆਂ ਤਰਜੀਹਾਂ ਚੁਣਨ ਦੀ ਲੋੜ ਹੈ ਅਤੇ ਉਹਨਾਂ ਤਰਜੀਹਾਂ ਦੇ ਅਨੁਸਾਰ ਆਪਣੇ ਜੀਵਨ ਦਾ ਰਸਤਾ ਤੈਅ ਕਰਨ ਦੀ ਲੋੜ ਹੈ। ਜ਼ਿੰਦਗੀ ਬਹੁਤ ਸਾਰੇ ਵਿਕਲਪਾਂ ਦੇ ਆਲੇ ਦੁਆਲੇ ਸੁੱਟ ਦੇਵੇਗੀ। ਕਰੀਅਰ ਦੀ ਪੌੜੀ ਚੜ੍ਹਨਾ, ਪੈਸਾ, ਨਿਵੇਸ਼, ਪੋਰਟਫੋਲੀਓ, ਆਰਾਮ, ਮਨੋਰੰਜਨ, ਖੁਸ਼ੀ, ਪਰਿਵਾਰ, ਦੋਸਤ, ਸਮਾਜਿਕ ਜਾਂ ਰਾਜਨੀਤਿਕ ਸਰਗਰਮੀ, ਅਤੇ ਤੁਸੀਂ ਚੇਤਨ ਜਾਂ ਅਚੇਤ ਤੌਰ 'ਤੇ ਚੁਣੋਗੇ ਅਤੇ ਤੁਸੀਂ ਉਸ ਤਰਜੀਹ ਦੀ ਦਿਸ਼ਾ ਵਿੱਚ ਆਪਣੀ ਜ਼ਿੰਦਗੀ ਦਾ ਰਸਤਾ ਤੈਅ ਕਰੋਗੇ। ਪੌਲੁਸ ਤੋਂ ਅਸੀਂ ਸਿੱਖਦੇ ਹਾਂ ਕਿ ਸਿਹਤਮੰਦ ਜਿਹੜਾ ਖੁਸ਼ਖਬਰੀ ਦੇ ਕਰਮਚਾਰੀ ਸਹੀ ਤਰਜੀਹਾਂ ਸਿੱਖਦੇ ਹਨ ਅਤੇ ਉਸ ਤਰਜੀਹ ਨਾਲ ਦਲੇਰੀ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਦੇ ਹਨ। ਉਸਦੀ ਤਰਜੀਹ ਇਸ ਬਾਰੇ ਗੱਲ ਕਰਨਾ ਸੀ ਕਿ ਪ੍ਰਭੂ ਯਿਸੂ ਮਸੀਹ ਕਿਵੇਂ ਸਰੀਰ ਵਿੱਚ ਪਰਮੇਸ਼ੁਰ ਹੈ, ਉਹ ਸਲੀਬ 'ਤੇ ਆਪਣੀ ਜਾਨ ਦੇ ਕੇ ਪਾਪੀਆਂ ਨੂੰ ਬਚਾਉਣ ਲਈ ਕਿਵੇਂ ਆਇਆ, ਉਹ ਮੁਰਦਿਆਂ ਵਿੱਚੋਂ ਦੁਬਾਰਾ ਕਿਵੇਂ ਜੀ ਉੱਠਿਆ ਅਤੇ ਸਵਰਗ ਵਿੱਚ ਚੜ ਗਿਆ। ਹਰ ਕੋਈ ਜੋ ਪਾਪ ਤੋਂ ਤੌਬਾ ਕਰਦਾ ਹੈ ਅਤੇ ਮਸੀਹ ਵੱਲ ਭੱਜਦਾ ਹੈ ਉਹ ਸਿਰਫ ਵਿਸ਼ਵਾਸ ਦੁਆਰਾ, ਕਿਰਪਾ ਦੁਆਰਾ ਮੁਕਤੀ ਪ੍ਰਾਪਤ ਕਰੇਗਾ। ਪ੍ਰਭੂ ਯਿਸੂ ਮਸੀਹ ਕਿਵੇਂ ਦੁਬਾਰਾ ਵਾਪਸ ਆ ਰਿਹਾ ਹੈ, ਇਹ ਤਰਜੀਹ ਇਹਨਾਂ ਸੱਚਾਈਆਂ ਨੂੰ ਦਲੇਰੀ ਨਾਲ ਬੋਲਣਾ ਸੀ। ਤੁਹਾਡੇ ਪਾਦਰੀ ਹੋਣ ਦੇ ਨਾਤੇ ਕੀ ਇਹ ਮੇਰੀ ਤਰਜੀਹ ਹੈ? ਕੀ ਇਹ ਤੁਹਾਡੇ ਪਾਦਰੀ ਬਜ਼ੁਰਗ ਡਿੱਕਣਾਂ ਦੀ ਤਰਜੀਹ ਹੈ? ਕੀ ਇਹ ਤੁਹਾਡੇ ਕੰਮ ਕਰਨ ਵਾਲੀ ਥਾਂ 'ਤੇ ਤੁਹਾਡੀ ਤਰਜੀਹ ਹੈ ਕਿ ਤੁਸੀਂ ਆਪਣੇ ਆਪ ਨੂੰ ਦਫ਼ਤਰ ਵਿੱਚ, ਸਰਜਰੀ ਵਿੱਚ, ਕਲਾਸਰੂਮ ਵਿੱਚ, ਆਪਣੇ ਪਰਿਵਾਰ ਵਿੱਚ, ਆਪਣੇ ਦੋਸਤਾਂ ਵਿੱਚ ਖੁਸ਼ਖਬਰੀ ਕਰਮਚਾਰੀ ਵਜੋਂ ਦੇਖਦੇ ਹੋ? ਇੱਕ ਸਿਹਤਮੰਦ ਖੁਸ਼ਖਬਰੀ ਵਰਕਰ ਦੀ ਸਹੀ ਤਰਜੀਹ ਹੁੰਦੀ ਹੈ। ਇੱਕ ਸਿਹਤਮੰਦ ਖੁਸ਼ਖਬਰੀ ਆਦਮੀ ਜਾਂ ਔਰਤ ਦੀ ਸਹੀ ਤਰਜੀਹ ਹੁੰਦੀ ਹੈ ਅਤੇ ਉਹ ਤਰਜੀਹ ਦਲੇਰੀ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਨਾ ਹੈ। ਆਓ ਆਪਣੇ ਰੋਲ ਮਾਡਲ ਪੌਲੁਸ, ਸਿਲਾਸ ਅਤੇ ਤਿਮੋਥੀਅਸ ਤੋਂ ਸਿੱਖੀਏ। ਅਸੀਂ ਇਸ ਸਿਹਤਮੰਦ ਖੁਸ਼ਖਬਰੀ ਵਰਕਰ ਤੋਂ ਕੀ ਸਿੱਖ ਸਕਦੇ ਹਾਂ? ਸਹੀ ਤਰਜੀਹਾਂ ਸਿੱਖੋ, ਧਿਆਨ ਦਿਓ। ਦੂਜਾ ਅਸੀਂ ਕਰ ਸਕਦੇ ਹਾਂ, ਖੁਸ਼ਖਬਰੀ ਦੇ ਆਇਤ 3-6 ਵਿੱਚ ਇਮਾਨਦਾਰੀ ਸਿੱਖੋ। ਖੈਰ, ਇਸ ਸਮੇਂ ਤਸਲੋਨਿਕਾ ਵਿੱਚ ਜੀਵਨ ਦੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਜਾਣਨਾ ਸਾਨੂੰ ਇਹਨਾਂ ਆਇਤਾਂ ਨੂੰ ਥੋੜ੍ਹਾ ਬਿਹਤਰ ਸਮਝਣ ਵਿੱਚ ਮਦਦ ਕਰ ਸਕਦਾ ਹੈ। ਤਸਲੋਨਿਕਾ ਵਿੱਚ ਭਾਸ਼ਣ ਇੱਕ ਕੀਮਤੀ ਚੀਜ਼ ਸੀ, ਜਿਵੇਂ ਕਿ ਇਹ ਕੋਰਿੰਥਸ ਅਤੇ ਹੋਰ ਯੂਨਾਨੀ ਰੋਮਨ ਸ਼ਹਿਰਾਂ ਵਿੱਚ ਸੀ। ਬਹੁਤ ਸਾਰੇ ਬੋਲਣ ਵਾਲੇ ਹਨ ਜੋ ਸ਼ਹਿਰ ਵਿੱਚ ਆਉਂਦੇ ਸਨ ਅਤੇ ਭੀੜ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਸਨ। ਉਹ ਆਪਣੇ ਫਲਸਫੇ ਬਾਰੇ ਬੋਲਣ ਵਾਲੇ ਦਾਰਸ਼ਨਿਕ ਹੋ ਸਕਦੇ ਸਨ ਜਾਂ ਸ਼ਾਇਦ ਧਾਰਮਿਕ ਲੋਕ ਜਾਂ ਕਹਾਣੀ ਸੁਣਾਉਣ ਵਾਲੇ ਜਾਂ ਅਤੇ ਮਨੋਰੰਜਨ ਕਰਨ ਵਾਲੇ ਜਾਂ ਧੋਖੇਬਾਜ਼ ਅਤੇ ਪੈਟਰ ਵਪਾਰੀ, ਉਹ ਸਾਰੇ ਉੱਥੇ ਸਨ ਅਤੇ ਬੁਲਾਰਿਆਂ ਦੀ ਇਹ ਪੂਰੀ ਸ਼੍ਰੇਣੀ ਇੱਕ ਅਨੁਯਾਈ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਤੁਸੀਂ ਕਹਿ ਰਹੇ ਹੋ ਕਿ ਉਹ ਬਹੁਤ ਸਾਰੇ ਲਾਈਕਸ, ਸ਼ੇਅਰ ਅਤੇ ਰੀਟਵੀਟ ਦੀ ਭਾਲ ਕਰ ਰਹੇ ਸਨ। ਉਹ ਪੈਰੋਕਾਰਾਂ, ਸ਼ਰਧਾਲੂਆਂ ਦੀ ਭਾਲ ਕਰ ਰਹੇ ਸਨ ਅਤੇ ਅਕਸਰ ਉਹ ਬੋਲਣ ਤੋਂ ਗੁਜ਼ਾਰਾ ਕਰਨਾ ਚਾਹੁੰਦੇ ਸਨ। ਇਹਨਾਂ ਵਿੱਚੋਂ ਕੁਝ ਸਭ ਤੋਂ ਮਹੱਤਵਪੂਰਨ ਲੋਕਾਂ ਦੇ ਸਰਪ੍ਰਸਤ ਹੁੰਦੇ ਸਨ ਜੋ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਸਨ। ਇਹ ਇਸ ਵਾਤਾਵਰਣ ਵਿੱਚ ਹੈ ਜਿੱਥੇ ਪੌਲੁਸ ਦਲੇਰੀ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਨ ਦੀ ਆਪਣੀ ਤਰਜੀਹ ਨਾਲ ਆਉਂਦਾ ਹੈ। ਅਤੇ ਅਸੀਂ ਇਹਨਾਂ ਆਇਤਾਂ ਵਿੱਚ ਦੇਖਦੇ ਹਾਂ ਕਿ ਉਹ ਇਮਾਨਦਾਰੀ ਨਾਲ ਵੀ ਆਇਆ ਸੀ। ਆਇਤ 3, ਕਿਉਂਕਿ ਸਾਡੀ ਅਪੀਲ ਗਲਤੀ ਜਾਂ ਅਪਵਿੱਤਰਤਾ ਜਾਂ ਧੋਖਾ ਦੇਣ ਦੀ ਕਿਸੇ ਕੋਸ਼ਿਸ਼ ਤੋਂ ਨਹੀਂ ਹੈ, ਪਰ ਜਿਵੇਂ ਸਾਨੂੰ ਪਰਮੇਸ਼ੁਰ ਦੁਆਰਾ ਖੁਸ਼ਖਬਰੀ ਸੌਂਪਣ ਲਈ ਮਨਜ਼ੂਰ ਕੀਤਾ ਗਿਆ ਹੈ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ, ਮਨੁੱਖਾਂ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਪਰਮੇਸ਼ੁਰ ਨੂੰ ਖੁਸ਼ ਕਰਨ ਲਈ ਜੋ ਸਾਡੇ ਦਿਲਾਂ ਦੀ ਜਾਂਚ ਕਰਦਾ ਹੈ। ਕਿਉਂਕਿ ਅਸੀਂ ਕਦੇ ਵੀ ਚਾਪਲੂਸੀ ਦੇ ਸ਼ਬਦਾਂ ਨਾਲ ਨਹੀਂ ਆਏ, ਜਿਵੇਂ ਕਿ ਤੁਸੀਂ ਜਾਣਦੇ ਹੋ, ਨਾ ਹੀ ਲਾਲਚ ਦੇ ਬਹਾਨੇ ਨਾਲ। ਪਰਮੇਸ਼ੁਰ ਗਵਾਹ ਹੈ, ਨਾ ਹੀ ਅਸੀਂ ਲੋਕਾਂ ਤੋਂ ਮਹਿਮਾ ਮੰਗੀ, ਭਾਵੇਂ ਤੁਹਾਡੇ ਤੋਂ ਜਾਂ ਦੂਜਿਆਂ ਤੋਂ, ਹਾਲਾਂਕਿ ਅਸੀਂ ਮਸੀਹ ਦੇ ਰਸੂਲਾਂ ਵਜੋਂ ਮੰਗ ਕਰ ਸਕਦੇ ਸੀ। ਕੁਝ ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਪੌਲੁਸ ਹਮਲੇ ਦੇ ਅਧੀਨ ਹੈ ਅਤੇ ਆਪਣਾ ਬਚਾਅ ਕਰ ਰਿਹਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਹੈ। ਪੱਤਰ ਵਿੱਚ ਅਸਲ ਵਿੱਚ ਕੋਈ ਟਕਰਾਅ ਦੀ ਭਾਵਨਾ ਨਹੀਂ ਹੈ, ਨਹੀਂ, ਉਹ ਉਹਨਾਂ ਨੂੰ ਯਾਦ ਦਿਵਾ ਰਿਹਾ ਹੈ ਕਿ ਉਹ ਕਿਵੇਂ ਆਇਆ ਸੀ ਅਤੇ ਆਪਣੇ ਆਪ ਨੂੰ ਯਾਤਰਾ ਕਰਨ ਵਾਲੇ ਭਾਸ਼ਣਕਾਰਾਂ ਤੋਂ ਵੱਖਰਾ ਕਰ ਰਿਹਾ ਹੈ। ਜਿਵੇਂ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਲਿਆਉਂਦਾ ਹੈ, ਉਹ ਸਪਸ਼ਟ ਹੈ ਕਿ ਉਹ ਇਮਾਨਦਾਰੀ ਨਾਲ ਆਉਂਦਾ ਹੈ। ਉਹ ਝੂਠੇ ਇਰਾਦਿਆਂ ਦੀ ਕੋਈ ਇੱਕ ਪੂਰੀ ਸ਼੍ਰੇਣੀ ਦਾ ਨਾਮ ਦਿੰਦਾ ਹੈ ਜਿਸ ਨਾਲ ਉਹ ਆ ਸਕਦਾ ਸੀ ਕਿ ਦੂਸਰੇ ਆ ਚੁੱਕੇ ਹਨ ਅਤੇ ਉਹ ਕਹਿੰਦਾ ਹੈ ਮੈਂ ਨਹੀਂ। ਉਹ ਗਲਤੀ ਬੋਲ ਕੇ ਆ ਸਕਦਾ ਸੀ ਜਾਂ ਝੂਠ, ਉਹ ਅਪਵਿੱਤਰਤਾ ਨਾਲ ਆ ਸਕਦਾ ਸੀ, ਉਹ ਧੋਖਾ ਦੇਣ ਲਈ ਆ ਸਕਦਾ ਸੀ, ਉਹ ਲੋਕਾਂ ਨੂੰ ਖੁਸ਼ ਕਰਨ ਲਈ ਆ ਸਕਦਾ ਸੀ, ਉਹ ਚਾਪਲੂਸੀ ਨਾਲ ਆ ਸਕਦਾ ਸੀ, ਉਹ ਆਪਣੇ ਦਿਲ ਵਿੱਚ ਲਾਲਚ ਨਾਲ ਆ ਸਕਦਾ ਸੀ ਜੋ ਪ੍ਰਾਪਤ ਕਰ ਸਕਦਾ ਸੀ, ਉਹ ਆਪਣੇ ਲਈ ਮਹਿਮਾ ਦੀ ਭਾਲ ਵਿੱਚ ਆ ਸਕਦਾ ਸੀ, ਉਹ ਆਪਣੇ ਲਈ ਮਹਿਮਾ ਦੀ ਭਾਲ ਵਿੱਚ ਆ ਸਕਦਾ ਸੀ, ਵੱਡਾ ਆਦਮੀ ਬਣਨ ਲਈ ਆ ਸਕਦਾ ਸੀ। ਉਸਦਾ ਬਿੰਦੂ ਇਹ ਹੈ ਕਿ ਬਹੁਤ ਸਾਰੇ ਹੋਰ ਇਹਨਾਂ ਹੀ ਇਰਾਦਿਆਂ ਨਾਲ ਆਏ ਹਨ, ਪਰ ਉਹ ਨਹੀਂ, ਉਹ ਇਮਾਨਦਾਰੀ ਨਾਲ ਆਇਆ ਹੈ। ਖੁਸ਼ਖਬਰੀ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਆਪਣੇ ਇਰਾਦਿਆਂ ਨਾਲ ਸਾਵਧਾਨ ਰਹਿਣਾ ਪਵੇਗਾ। ਸਾਡੇ ਲਈ ਗਲਤ ਇਰਾਦਿਆਂ ਤੋਂ ਕੰਮ ਕਰਨਾ ਬਹੁਤ ਆਸਾਨ ਹੋ ਸਕਦਾ ਹੈ। ਮੈਂ ਹਰ ਹਫ਼ਤੇ ਇੱਥੇ ਖੜ੍ਹਾ ਹੋ ਕੇ ਦੇਖਿਆ ਅਤੇ ਸਨਮਾਨਿਤ ਕੀਤਾ ਜਾ ਸਕਦਾ ਹਾਂ, ਜੇ ਇਹ ਮੇਰਾ ਇਰਾਦਾ ਹੈ ਤਾਂ ਇਹ ਇੱਕ ਝੂਠਾ ਖਾਲੀ ਇਰਾਦਾ ਹੈ। ਜਿਵੇਂ ਅਸੀਂ ਕਰਦੇ ਹਾਂ ਕਿ ਅਸੀਂ ਸੱਚ ਬੋਲਦੇ ਹਾਂ ਜਾਂ ਅਸੀਂ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਇਸ 'ਤੇ ਕੁਝ ਸਪਿਨ ਕਰਾਂਗੇ। ਅਸਲ ਵਿੱਚ ਮਹਿਮਾ ਕਿਸ ਨੂੰ ਮਿਲਦੀ ਹੈ, ਪਰਮਾਤਮਾ ਜਾਂ ਮਨੁੱਖ? ਫਿਰ ਸਾਲਾਂ ਦੌਰਾਨ ਸਾਡੇ ਸਾਰਿਆਂ ਲਈ ਕਾਫ਼ੀ ਪਾਦਰੀ ਘੁਟਾਲੇ ਹੋਏ ਹਨ ਕਿ ਖੁਸ਼ਖਬਰੀ ਦੇ ਕੰਮ ਵਿੱਚ ਮਨੋਰਥ ਮੁੱਖ ਹਨ। ਇਹ ਜਾਣਨ ਲਈ ਕਿ ਇਹ ਇੱਕ ਸਿਹਤਮੰਦ ਖੁਸ਼ਖਬਰੀ ਦਾ ਸੇਵਕ ਇਮਾਨਦਾਰੀ ਨਾਲ ਕੰਮ ਕਰਦਾ ਹੈ, ਪੌਲੁਸ ਸਾਨੂੰ ਦੱਸਦਾ ਹੈ ਕਿ ਉਸਨੇ ਇਸ ਤਰ੍ਹਾਂ ਦੇ ਝੂਠੇ ਇਰਾਦਿਆਂ ਨਾਲ ਕੰਮ ਨਹੀਂ ਕੀਤਾ, ਪਰ ਉਹ ਸਾਨੂੰ ਇਹ ਵੀ ਦੱਸਦਾ ਹੈ ਕਿ ਉਸਨੇ ਕਿਵੇਂ ਕੰਮ ਕੀਤਾ। ਪਰ ਮੈਂ ਸਾਨੂੰ ਪਰਮੇਸ਼ੁਰ ਦੁਆਰਾ ਖੁਸ਼ਖਬਰੀ ਸੌਂਪਣ ਲਈ ਮਨਜ਼ੂਰ ਕੀਤਾ ਗਿਆ ਹੈ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ, ਮਨੁੱਖ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਪਰਮੇਸ਼ੁਰ ਨੂੰ ਖੁਸ਼ ਕਰਨ ਲਈ ਜੋ ਸਾਡੇ ਦਿਲਾਂ ਦੀ ਜਾਂਚ ਕਰਦਾ ਹੈ। ਉਹ ਆਉਂਦਾ ਹੈ ਜਿਵੇਂ ਕਿ ਜੌਨ ਸਟੋਟ ਕਹਿੰਦਾ ਹੈ ਕਿ ਇੱਕ ਪ੍ਰਬੰਧਕ ਦੇ ਤੌਰ 'ਤੇ, ਇੱਕ ਜਿਸ ਨੂੰ ਪਰਮਾਤਮਾ ਦੁਆਰਾ ਪ੍ਰਵਾਨ ਕੀਤਾ ਗਿਆ ਹੈ ਅਤੇ ਜਿਸ ਨੂੰ ਪਰਮਾਤਮਾ ਵੱਲੋਂ ਕੁਝ ਸੌਂਪਿਆ ਗਿਆ ਹੈ, ਉਹ ਹੈ ਖੁਸ਼ਖਬਰੀ। ਪਰਮਾਤਮਾ ਨੇ ਉਸ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਸੌਂਪਿਆ ਹੈ ਅਤੇ ਉਹ ਇੱਕ ਦੇ ਦਰਸ਼ਕ ਨੂੰ ਖੇਡ ਰਿਹਾ ਹੈ, ਖੁਦ ਪਰਮਾਤਮਾ। ਉਸਦਾ ਉਦੇਸ਼ ਜਦੋਂ ਉਹ ਦਲੇਰੀ ਨਾਲ ਪਰਮਾਤਮਾ ਦੀ ਖੁਸ਼ਖਬਰੀ ਸਾਂਝੀ ਕਰਦਾ ਹੈ ਤਾਂ ਪਰਮਾਤਮਾ ਨੂੰ ਖੁਸ਼ ਕਰਨਾ ਹੈ। ਉਸਦਾ ਉਦੇਸ਼ ਪੁਰਸ਼ਾਂ ਅਤੇ ਔਰਤਾਂ ਨੂੰ ਖੁਸ਼ ਕਰਨਾ ਨਹੀਂ ਹੈ, ਉਸਦਾ ਉਦੇਸ਼ ਪਰਮਾਤਮਾ ਨੂੰ ਖੁਸ਼ ਕਰਨਾ ਹੈ। ਜੇਕਰ ਅਸੀਂ ਪਰਮਾਤਮਾ ਨੂੰ ਖੁਸ਼ ਕਰਨ ਲਈ ਨਿਕਲਦੇ ਹਾਂ ਇਹ ਜਾਣਦੇ ਹੋਏ ਕਿ ਉਹ ਇਹ ਉਹੀ ਹੈ ਜੋ ਸਾਡੇ ਦਿਲਾਂ ਦੀ ਜਾਂਚ ਕਰਦਾ ਹੈ, ਤਾਂ ਅਸੀਂ ਇਮਾਨਦਾਰੀ ਨਾਲ ਚੱਲਣ ਵਾਲੇ ਲੋਕ ਹੋਵਾਂਗੇ। ਸਿਹਤਮੰਦ ਖੁਸ਼ਖਬਰੀ ਦੇ ਕਰਮਚਾਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ, ਜਿਵੇਂ ਕਿ ਅਸੀਂ ਆਪਣੇ ਸਾਰੇ ਵੱਖ ਵੱਖ ਸੰਦਰਭਾਂ ਵਿੱਚ ਪ੍ਰਭੂ ਦੀ ਸੇਵਾ ਕਰਦੇ ਹਾਂ। ਸਾਨੂੰ ਇਸ ਉਦਾਹਰਣ 'ਤੇ ਆਪਣੇ ਆਪ ਨੂੰ ਮਾਡਲ ਕਰਨਾ ਚਾਹੀਦਾ ਹੈ ਅਤੇ ਇਮਾਨਦਾਰੀ ਨਾਲ ਸੇਵਾ ਕਰਨੀ ਚਾਹੀਦੀ ਹੈ। ਪਰਮਾਤਮਾ ਨੂੰ ਖੁਸ਼ ਕਰਨ ਲਈ ਸਾਨੂੰ ਝੂਠੇ ਅਤੇ ਅਸ਼ੁੱਧ ਇਰਾਦਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਤਿਆਗਣਾ ਚਾਹੀਦਾ ਹੈ ਅਤੇ ਸਵੀਕਾਰ ਨਹੀਂ ਕਰਨਾ ਚਾਹੀਦਾ, ਤਿਆਗਣਾ ਚਾਹੀਦਾ ਹੈ, ਅਤੇ ਪਰਮਾਤਮਾ ਨੂੰ ਉਸਦੇ ਬਚਨ ਦੇ ਇੱਕ ਚੰਗੇ ਪ੍ਰਬੰਧਕ ਵਜੋਂ ਖੁਸ਼ਖਬਰੀ ਨਾਲ ਕੰਮ ਕਰਨਾ ਚਾਹੀਦਾ ਹੈ। ਅਸੀਂ ਇਸ ਸਿਹਤਮੰਦ ਖੁਸ਼ਖਬਰੀ ਦੇ ਕਰਮਚਾਰੀ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਸਹੀ ਤਰਜੀਹਾਂ ਸਿੱਖ ਸਕਦੇ ਹਾਂ, ਅਸੀਂ ਖੁਸ਼ਖਬਰੀ ਵਿੱਚ ਇਮਾਨਦਾਰੀ ਸਿੱਖ ਸਕਦੇ ਹਾਂ। ਤੀਸਰੀ ਚੀਜ਼ ਜਿਹੜੀ ਸਿੱਖ ਸਕਦੇ ਹਾਂ, ਉਹਨਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਸਿੱਖੋ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਆਇਤ 7-11 ਇਹ ਦਿਲਚਸਪ ਆਇਤਾਂ ਹਨ, ਖਾਸ ਕਰਕੇ ਇਸ ਲਈ ਨਹੀਂ ਕਿਉਂਕਿ ਇਹ ਇੱਕ ਝਰੋਖਾ ਦਿੰਦੀਆਂ ਹਨ ਕਿ ਪੌਲੁਸ ਚਰਚ ਨੂੰ ਕਿਵੇਂ ਪਿਆਰ ਕਰਦਾ ਅਤੇ ਉਹਨਾਂ ਦੀ ਦੇਖਭਾਲ ਕਰਦਾ ਹੈ। ਅਸੀਂ ਪੌਲੁਸ ਧਰਮ ਸ਼ਾਸਤਰੀ ਦੇ ਬਹੁਤ ਆਦੀ ਹਾਂ। ਗੁੰਝਲਦਾਰ ਵਿਸਥਾਰ ਵਿੱਚ ਮਹਾਨ ਸੱਚਾਈਆਂ ਨੂੰ ਇਸ ਹੱਦ ਤੱਕ ਪੇਸ਼ ਕਰਦੇ ਹਾਂ ਕਿ ਰਸੂਲ ਪਤਰਸ ਨੇ ਵੀ ਕਿਹਾ ਕਿ ਕੁਝ ਗੱਲਾਂ ਜੋ ਉਹ ਲਿਖਦਾ ਹੈ ਉਹਨਾਂ ਨੂੰ ਸਮਝਣਾ ਔਖਾ ਹੈ। ਅਸੀਂ ਪੌਲੁਸ ਮਿਸ਼ਨਰੀ ਦੇ ਬਹੁਤ ਆਦੀ ਹਾਂ। ਉਸਦੀ ਅਡੋਲ ਦਲੇਰੀ ਨਾਲ ਕੁੱਟਿਆ ਗਿਆ, ਕੁਚਲਿਆ ਗਿਆ, ਕੈਦ ਕੀਤਾ ਗਿਆ, ਪਰ ਫਿਰ ਵੀ ਉਹ ਵਫ਼ਾਦਾਰ ਰਿਹਾ। ਪਰ ਇੱਥੇ ਅਸੀਂ ਪੌਲੁਸ ਪਾਦਰੀ ਨੂੰ ਥੈਸਲੋਨੀਕਾ ਵਿੱਚ ਚਰਚ ਲਈ ਆਪਣੀ ਕੋਮਲ ਪਿਆਰ ਭਰੀ ਦੇਖਭਾਲ ਨਾਲ ਦੇਖਦੇ ਹਾਂ ਅਤੇ ਉਹ ਆਪਣੇ ਆਪ ਨੂੰ ਇੱਕ ਮਾਂ ਅਤੇ ਪਿਤਾ ਦੋਵਾਂ ਨਾਲ ਤੁਲਨਾ ਕਰਦਾ ਹੈ। ਹੁਣ ਮੈਂ ਜਾਣਦਾ ਹਾਂ ਕਿ ਇਹ ਰੂਪਕ ਤੁਹਾਡੇ 'ਤੇ ਵੱਖਰੇ ਤੌਰ 'ਤੇ ਪ੍ਰਭਾਵ ਪਾਉਣਗੇ, ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਹਾਡੀ ਇੱਕ ਚੰਗੀ ਮਾਂ ਅਤੇ ਚੰਗਾ ਪਿਤਾ ਹੈ ਜਾਂ ਇੱਕ ਬੁਰੀ ਮਾਂ ਜਾਂ ਬੁਰਾ ਪਿਤਾ। ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਸਾਰਿਆਂ ਦੀਆਂ ਚੰਗੀਆਂ ਮਾਵਾਂ ਜਾਂ ਚੰਗੇ ਪਿਤਾ ਨਹੀਂ ਹੋਣਗੀਆਂ, ਪਰ ਪੌਲੁਸ ਆਮ ਚੀਜ਼ਾਂ ਦੇ ਢੰਗ ਵਿੱਚ ਗੱਲ ਕਰ ਰਿਹਾ ਹੈ। ਆਮ ਤੌਰ 'ਤੇ ਮਾਵਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ ਹਨ ਅਤੇ ਉਹਨਾਂ ਦੀ ਦੇਖਭਾਲ ਕਰਦੀਆਂ ਹਨ ਅਤੇ ਇਹੀ ਉਹ ਸਮਝ ਰਿਹਾ ਹੈ। ਆਇਤ 7 ਪਰ ਅਸੀਂ ਤੁਹਾਡੇ ਦਿਲ ਤੁਹਾਡੇ ਵਿੱਚ ਕੋਮਲ ਸੀ, ਜਿਵੇਂ ਇੱਕ ਦੁੱਧ ਚੰਘਾਉਣ ਵਾਲੀ ਮਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਇਸ ਲਈ ਤੁਹਾਡੇ ਲਈ ਪਿਆਰ ਨਾਲ ਚਾਹਵਾਨ ਹੋਣ ਕਰਕੇ ਅਸੀਂ ਤੁਹਾਡੇ ਨਾਲ ਨਾ ਸਿਰਫ ਪਰਮੇਸ਼ਵਰ ਦੀ ਖੁਸ਼ਖਬਰੀ ਸਾਂਝੀ ਕਰਨ ਲਈ ਤਿਆਰ ਸੀ, ਸਗੋਂ ਆਪਣੇ ਆਪ ਨੂੰ ਵੀ, ਕਿਉਂਕਿ ਸਾਡੇ ਲਈ ਬਹੁਤ ਤੁਸੀਂ ਸਾਡੇ ਸਾਰਿਆਂ ਲਈ ਬਹੁਤ ਪਿਆਰੇ ਹੋ। ਇਸ ਚਰਚ ਪ੍ਰਤੀ ਇਹਨਾਂ ਲੋਕਾਂ ਪ੍ਰਤੀ ਪੌਲੁਸ ਦਾ ਰਵੱਈਆ ਕੋਮਲਤਾ ਵਾਲਾ ਸੀ, ਜਿਵੇਂ ਇੱਕ ਦੁੱਧ ਚੰਘਾਉਣ ਵਾਲੀ ਮਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਕਲਪਨਾ ਕਰੋ ਕਿ ਇੱਕ ਚੰਗੀ ਮਾਂ ਇੱਕ ਬੱਚੇ ਨੂੰ ਬਾਹਾਂ ਵਿੱਚ ਲੈ ਕੇ ਉਸ ਬੱਚੇ ਨੂੰ ਪਿਆਰ ਕਰਦੀ ਹੈ, ਉਸ ਬੱਚੇ ਦੀ ਦੇਖਭਾਲ ਕਰਦੀ ਹੈ, ਉਸ ਬੱਚੇ ਨਾਲ ਬਹੁਤ ਕੋਮਲਤਾ ਦੇ ਨਾਲ ਪੇਸ਼ ਆਉਂਦੀ ਹੈ। ਇਸ ਤਰ੍ਹਾਂ ਪੌਲੁਸ ਨੇ ਚਰਚ ਨੂੰ ਦੇਖਿਆ, ਇਹਨਾਂ ਲੋਕਾਂ ਨੂੰ ਦੇਖਿਆ ਅਤੇ ਉਹ ਉਹਨਾਂ ਨਾਲ ਪਿਆਰ ਦਾ ਨਾਲ ਚਾਹਵਾਨ ਸੀ ਅਤੇ ਉਹ ਉਹਨਾਂ ਨਾਲ ਰਹਿਣਾ ਚਾਹੁੰਦਾ ਸੀ। ਉਸਨੇ ਨਾ ਸਿਰਫ ਉਹਨਾਂ ਨੂੰ ਇੱਕ ਸੰਦੇਸ਼ ਦਿੱਤਾ, ਸਗੋਂ ਉਸਨੇ ਉਹਨਾਂ ਨੂੰ ਖੁਦ ਵੀ ਆਪਣੇ ਆਪ ਨੂੰ ਵੀ ਦਿੱਤਾ। ਉਹ ਉਹਨਾਂ ਨਾਲ ਆਪਣਾ ਆਪ ਨੂੰ ਸਾਂਝਾ ਕਰਨ ਲਈ ਤਿਆਰ ਸੀ। ਉਸਨੇ ਇਹਨਾਂ ਲੋਕਾਂ ਲਈ ਦਿਨ ਰਾਤ ਮਿਹਨਤ ਕੀਤੀ ਤਾਂ ਜੋ ਉਸ ਸਮੇਂ ਲਈ ਬੋਝ ਨਾ ਬਣੇ। ਉਹ ਇਸ ਤੱਥ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਸਨੇ ਕੰਮ ਕੀਤਾ ਅਤੇ ਕਮਾਇਆ ਤਾਂ ਜੋ ਚਰਚ ਨੂੰ ਉਸਦੀ ਸਹਾਇਤਾ ਕਰਨ ਦੀ ਲੋੜ ਨਾ ਪਵੇ। ਆਇਤ 10 ਤੁਸੀਂ ਗਵਾਹ ਹੋ ਅਤੇ ਪਰਮੇਸ਼ੁਰ ਵੀ, ਤੁਹਾਡਾ ਵਿਸ਼ਵਾਸ ਪ੍ਰਤੀ ਸਾਡਾ ਵਿਵਹਾਰ ਕਰਨਾ ਧਰਮ ਪਵਿੱਤਰ, ਧਰਮੀ ਅਤੇ ਨਿਰਦੋਸ਼ ਸੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਕਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਕਿਵੇਂ ਅਸੀਂ ਤੁਹਾਡੇ ਵਿੱਚ ਹਰ ਇੱਕ ਨੂੰ ਉਪਦੇਸ਼ ਦਿੱਤਾ ਅਤੇ ਤੁਹਾਨੂੰ ਉਤਸ਼ਾਹਿਤ ਕੀਤਾ ਅਤੇ ਤੁਹਾਨੂੰ ਪਰਮੇਸ਼ੁਰ ਦੇ ਯੋਗ ਢੰਗ ਨਾਲ ਚੱਲਣ ਦਾ ਹੁਕਮ ਦਿੱਤਾ। ਉਹ ਉਹਨਾਂ ਨੂੰ ਉਹਨਾਂ ਵਿੱਚ ਆਪਣੇ ਆਚਰਣ ਦੀ ਜਾਂਚ ਕਰਨ ਲਈ ਬੁਲਾ ਰਿਹਾ ਹੈ। ਉਹ ਪਵਿੱਤਰ, ਧਰਮੀ ਅਤੇ ਨਿਰਦੋਸ਼ ਸੀ। ਉਹ ਇੱਕ ਉੱਚਾ ਸੱਦਾ ਹੈ ਨਾ। ਉਹ ਉਹਨਾਂ ਨੂੰ ਯਾਦ ਰੱਖਣ ਲਈ ਬੁਲਾ ਰਿਹਾ ਹੈ ਕਿ ਉਹ ਉਹਨਾਂ ਵਿੱਚ ਇੱਕ ਪਿਤਾ ਵਾਂਗ ਕਿਵੇਂ ਸੀ। ਯੂਨਾਨੀ ਰੋਮਨ ਸੱਭਿਆਚਾਰ ਵਿੱਚ ਪਿਤਾ ਬੱਚਿਆਂ ਦੀਆਂ ਸਿੱਖਿਆ ਅਤੇ ਹਦਾਇਤ ਲਈ ਜ਼ਿੰਮੇਵਾਰ ਸੀ। ਪੌਲੁਸ ਕਹਿੰਦਾ ਹੈ ਕਿ ਇੱਕ ਪਿਤਾ ਵਾਂਗ ਮੈਂ ਤੁਹਾਨੂੰ ਉਪਦੇਸ਼ ਦਿੱਤਾ, ਤੁਹਾਨੂੰ ਉਤਸ਼ਾਹਿਤ ਕੀਤਾ, ਤੁਹਾਨੂੰ ਹੁਕਮ ਦਿੱਤਾ। ਇੱਕ ਪਿਤਾ ਵਾਂਗ ਮੈਂ ਤੁਹਾਨੂੰ ਤੁਰਨਾ ਸਿਖਾਇਆ ਹੈ। ਹਾਂ, ਮੈਂ ਤੁਹਾਨੂੰ ਪਰਮੇਸ਼ੁਰ ਦੇ ਯੋਗ ਢੰਗ ਨਾਲ ਚੱਲਣਾ ਸਿਖਾਇਆ। ਕੀ ਤੁਸੀਂ ਲੋਕਾਂ ਲਈ ਉਸਦੇ ਮਾਪਿਆਂ ਦੇ ਪਿਆਰ ਨੂੰ ਦੇਖ ਸਕਦੇ ਹੋ? ਉਹ ਉਹਨਾਂ ਨੂੰ ਮਾਂ ਵਾਂਗ ਪਿਆਰ ਕਰਦਾ ਹੈ ਅਤੇ ਉਹਨਾਂ ਨੂੰ ਪਿਤਾ ਵਾਂਗ ਪਿਆਰ ਕਰਦਾ ਹੈ। ਉਹ ਉਹਨਾਂ ਲੋਕਾਂ ਨੂੰ ਪਿਆਰ ਕਰਦਾ ਸੀ ਜਿਨ੍ਹਾਂ ਦੀ ਉਹ ਸੇਵਾ ਕਰਦਾ ਸੀ ਅਤੇ ਉਹ ਉਹਨਾਂ ਲੋਕਾਂ ਦਾ ਇੱਕ ਮਾਡਲ ਸੀ ਜਿਨ੍ਹਾਂ ਦੀ ਉਹ ਸੇਵਾ ਕਰਦਾ ਸੀ। ਇਹ ਮੇਰੇ ਲਈ ਅਤੇ ਤੁਹਾਡੇ ਸਾਰੇ ਬਜ਼ੁਰਗਾਂ ਲਈ ਇੱਕ ਚੁਣੌਤੀ ਹੈ ਕਿ ਉਹ ਤੁਹਾਨੂੰ ਸੱਚਮੁੱਚ ਇਸ ਤਰ੍ਹਾਂ ਪਿਆਰ ਕਰਨ। ਪਰ ਚੁਣੌਤੀ ਹੋਰ ਵੀ ਅੱਗੇ ਜਾਂਦੀ ਹੈ, ਅਸੀਂ ਕਿਸੇ ਵੀ ਸੰਦਰਭ ਵਿੱਚ ਹਾਂ, ਸਾਨੂੰ ਉਹਨਾਂ ਲੋਕਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਕੀ ਤੁਹਾਨੂੰ ਪ੍ਰੇਰਣਾ ਦਾ ਉਹ ਸਵਾਲ ਯਾਦ ਹੈ? ਉਹ ਇੱਕ ਕੰਡਿਆਲਾ ਸਵਾਲ ਲੋਕ ਵਿਕਸਿਤ ਕਰਨ ਲਈ ਪ੍ਰੋਜੈਕਟ ਨਹੀਂ ਹਨ, ਉਹ ਵਰਤਣ ਲਈ ਸੰਦ ਨਹੀਂ ਹਨ, ਉਹ ਵਰਤਣ ਲਈ ਸਰੋਤ ਨਹੀਂ ਹਨ, ਉਹ ਪਰਮੇਸ਼ੁਰ ਦੇ ਖੂਨ ਨਾਲ ਖਰੀਦੇ ਬੱਚੇ ਹਨ। ਪ੍ਰਭੂ ਯਿਸੂ ਮਸੀਹ ਦੁਆਰਾ ਛੁਡਾਏ ਗਏ ਅਤੇ ਪਿਆਰ ਦੇਖਭਾਲ ਅਤੇ ਚਿੰਤਾ ਦੇ ਯੋਗ ਹਨ। ਅਸੀਂ ਇਸ ਸਿਹਤਮੰਦ ਖੁਸ਼ਖਬਰੀ ਵਰਕਰ ਤੋਂ ਕੀ ਸਿੱਖ ਸਕਦੇ ਹਨ? ਅਸੀਂ ਸਹੀ ਤਰਕੀਆਂ ਸਿੱਖ ਸਕਦੇ ਹਾਂ, ਅਸੀਂ ਖੁਸ਼ਖਬਰੀ ਵਿੱਚ ਇਮਾਨਦਾਰੀ ਸਿੱਖ ਸਕਦੇ ਹਾਂ, ਅਤੇ ਅਸੀਂ ਉਹਨਾਂ ਲੋਕਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਸਿੱਖ ਸਕਦੇ ਹਾਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਚੌਥਾ, ਅਸੀਂ ਕੀ ਸਿੱਖ ਸਕਦੇ ਹਾਂ? ਨਿਸ਼ਾਨਾ 'ਤੇ ਆਪਣੀ ਨਜ਼ਰ ਰੱਖਣਾ ਸਿੱਖੋ। ਆਈ ਤੁਬਾਰਾ ਅਸੀਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਉਤਸ਼ਾਹਿਤ ਕੀਤਾ ਅਤੇ ਤੁਹਾਨੂੰ ਪਰਮੇਸ਼ੁਰ ਦੇ ਯੋਗ ਤਰੀਕੇ ਨਾਲ ਚੱਲਣ ਦਾ ਹੁਕਮ ਦਿੱਤਾ, ਜੋ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ। ਨਿਸ਼ਾਨਾ ਕੀ ਹੈ? ਪਰਮੇਸ਼ੁਰ ਦਾ ਰਾਜ ਅਤੇ ਮਹਿਮਾ। ਜੇ ਤੁਸੀਂ ਪੱਤਰ ਨੂੰ ਜਾਣਦੇ ਹੋ ਤਾਂ ਤੁਸੀਂ ਸਮਝ ਜਾਓਗੇ ਕਿ ਕੁਝ ਹਫ਼ਤਿਆਂ ਵਿੱਚ ਅਸੀਂ ਐਸਕਟੋਲੋਜੀ ਬਾਰੇ ਸੋਚ ਰਹੇ ਹੋਵਾਂਗੇ, ਜੋ ਅਸੀਂ ਅੰਤ ਦੇ ਸਮੇਂ ਬਾਰੇ ਸੋਚ ਰਹੇ ਹੋਵਾਂਗੇ, ਪਰ ਇਹ ਪਹਿਲਾਂ ਹੀ ਪੌਲੁਸ ਦੇ ਦਿਮਾਗ ਵਿੱਚ ਹੈ, ਕਿਉਂਕਿ ਟੀਚਾ ਨਿਸ਼ਾਨਾ ਅੱਜ ਜਾਂ ਕੱਲ੍ਹ ਨਹੀਂ ਹੈ, ਇਹ ਰਾਜ ਅਤੇ ਮਹਿਮਾ ਹੈ। ਪੌਲੁਸ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਪਰਮੇਸ਼ੁਰ ਦੇ ਯੋਗ ਤਰੀਕੇ ਨਾਲ ਚੱਲਣ, ਜੋ ਸਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ। ਜੇਕਰ ਤੁਹਾਡਾ ਨਿਸ਼ਾਨਾ ਇਹ ਸੰਸਾਰ ਹੈ ਤਾਂ ਇਹ ਹੀ ਤੁਹਾਡਾ ਸਭ ਦਾ ਨੁਕਸਾਨ ਹੈ। ਸਾਨੂੰ ਆਪਣੀ ਨਜ਼ਰ ਨਿਸ਼ਾਨੇ 'ਤੇ ਰੱਖਣ ਦੀ ਲੋੜ ਹੈ, ਖੁਦਾ ਦਾ ਰਾਜ ਅਤੇ ਮਹਿਮਾ। ਚੰਗੇ ਰੋਲ ਮਾਡਲ ਹੋਣਾ ਮਹੱਤਵਪੂਰਨ ਹੈ, ਚੰਗੇ ਉਦਾਹਰਣਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਦੇਖਣਾ ਅਤੇ ਸਮਝਣਾ ਚੰਗਾ ਹੈ ਕਿ ਇੱਕ ਸਿਹਤਮੰਦ ਖੁਸ਼ਖਬਰੀ ਦਾ ਸੇਵਕ ਕਿਹੋ ਜਿਹਾ ਦਿਖਾਈ ਦਿੰਦਾ ਹੈ, ਅਤੇ ਆਪਣੇ ਆਪ ਨੂੰ ਉਸ 'ਤੇ ਮਾਡਲ ਬਣਾਉਣਾ ਚਾਹੀਦਾ ਹੈ। ਪੌਲੁਸ ਅਤੇ ਸਿਲਾਸ ਅਤੇ ਤਿਮੋਥੀਓਸ ਤਸਲੋਨੀਕੀਆ ਅਤੇ ਸਾਡੇ ਲਈ ਚੰਗੇ ਰੋਲ ਮਾਡਲ ਸਨ। ਉਹਨਾਂ ਤੋਂ ਅਸੀਂ ਸਹੀ ਤਰਜੀਹਾਂ ਸਿੱਖਦੇ ਹਾਂ, ਦਲੇਰੀ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਨਾ। ਅਸੀਂ ਖੁਸ਼ਖਬਰੀ ਵਿੱਚ ਇਮਾਨਦਾਰੀ ਸਿੱਖਦੇ ਹਾਂ, ਪਰਮੇਸ਼ੁਰ ਨੂੰ ਖੁਸ਼ ਕਰਨਾ ਜੋ ਸਾਡੇ ਦਿਲਾਂ ਦੀ ਪਰਖ ਕਰਦਾ ਹੈ। ਅਸੀਂ ਉਹਨਾਂ ਲੋਕਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਸਿੱਖਦੇ ਹਾਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ, ਜਿਵੇਂ ਇੱਕ ਮਾਂ ਅਤੇ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਅਸੀਂ ਨਿਸ਼ਾਨਾ ਪਰਮੇਸ਼ੁਰ ਦੇ ਰਾਜ ਅਤੇ ਮਹਿਮਾ 'ਤੇ ਆਪਣੀ ਨਜ਼ਰ ਰੱਖਣਾ ਸਿੱਖਦੇ ਹਾਂ। ਇੱਥੇ ਸਾਡੇ ਲਈ ਬਹੁਤ ਕੁਝ ਸਿੱਖਣ ਲਈ ਹੈ, ਸਾਡੇ ਜੀਵਨ ਦੀਆਂ ਬਹੁਤ ਸਾਰੀਆਂ ਸਥਿਤੀਆਂ ਵਿੱਚ ਸਾਡੇ ਲਈ ਬਹੁਤ ਕੁਝ ਸਿੱਖਣ ਲਈ ਹੈ, ਪਰ ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਪੌਲੁਸ ਨੇ ਇਹ ਸਭ ਕਿਸ ਤੋਂ ਸਿੱਖਿਆ। ਅਧਿਆਇ 1 ਬਾਪ ਦੀ 6 ਅਤੇ ਅਸੀਂ ਅਤੇ ਤੁਸੀਂ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਵਾਲੇ ਬਣ ਗਏ। ਪੌਲੁਸ ਤੋਂ ਦੇਖਣਾ ਅਤੇ ਸਿੱਖਣਾ ਠੀਕ ਹੈ, ਪਰ ਉਸ ਤੋਂ ਵੀ ਬਿਹਤਰ ਕਿ ਉਸ ਨੂੰ ਦੇਖੋ ਅਤੇ ਸਿੱਖੋ ਜਿਸ ਤੋਂ ਪੌਲੁਸ ਨੇ ਇਹ ਸਿੱਖਿਆ ਸੀ। ਉਹ ਹੈ ਉਹ ਜੋ ਹਮੇਸ਼ਾ ਸਾਡੇ ਲਈ ਵਿਚੋਲਗੀ ਕਰਨ ਲਈ ਜਿਉਂਦਾ ਹੈ, ਉਹ ਜੋ ਆਪਣੀ ਪਵਿੱਤਰ ਆਤਮਾ ਦੁਆਰਾ ਸਾਨੂੰ ਸਾਡੇ ਵਿੱਚ ਵੱਸਦਾ ਹੈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ, ਉਹ ਹੈ ਪ੍ਰਭੂ ਯਿਸੂ ਮਸੀਹ। ਇਹ ਉਸਦੀ ਖੁਸ਼ਖਬਰੀ ਹੈ ਜੋ ਸਾਡੀ ਤਰਜੀਹ ਹੈ, ਇਹ ਉਹ ਹੈ ਜਿਸ ਨੂੰ ਅਸੀਂ ਖੁਸ਼ ਕਰਨਾ ਚਾਹੁੰਦੇ ਹਾਂ। ਉਹ ਪਿਆਰ ਅਤੇ ਦੇਖਭਾਲ ਵਿੱਚ ਅੰਤਮ ਹੈ, ਇਹ ਉਸਦਾ ਰਾਜ ਅਤੇ ਮਹਿਮਾ ਹੈ ਜਿਸ ਵੱਲ ਅਸੀਂ ਜਾ ਰਹੇ ਹਾਂ। ਪਰਮਾਤਮਾ ਸਾਨੂੰ ਆਕਾਰ ਦੇਵੇ ਅਤੇ ਸਾਨੂੰ ਉਸਦੇ ਪਿਆਰੇ ਪੁੱਤਰ ਯਿਸੂ ਦੇ ਨਮੂਨੇ ਦੇ ਅਨੁਸਾਰ ਢਾਲ ਦੇਵੇ। ਆਮੀਨ।